गावे को ताण,
गावे को ताण,
होवे किसे ताण,
होवे किसे ताण,
गावे को दात जाने निशान,
गावे को दात जाने निशान,
गावे को गुण वडियाईया चार,
गावे को गुण वडियाईया चार,
गावे को विद्या बिखम विचार,
गावे को विद्या बिखम विचार।
एक गल हो सांझी कर लिए, तुहाडे कोल पाठ आया गावे को गुण वडियाईया चार। ये चार गिणती दा चार ना समझना, गुरबाणी लिखत मुताबक जो गिणती दा चार आएगा ना, एक दो तीन चार, उदों उहदे रारे नूं पाई होएगी सिहारी, ते जो तीन लिखिया होएगा उदों भी पाई जाएगी सिहारी, जदों कोट करोड़ वास्ते आएगा उदों भी पाई जाएगी, बोलो जी,
सिहारी।
इहदा मतलब ये नियम सानू सतगुरु जी विचों ही समझा रहे ने कि जदों गिणती दी गल आएगी उदों पाई जाएगी सिहारी। इस करके एक नियम ते तुहाडे कोल आ गया ना कि आम तौर दे उत्ते जदों गिणती दी गल हुंदी है उस अखर नूं सिहारी पाई जांदी है। सठ दे ठठे नूं सिहारी, उहदा अर्थ है गिणती दा सठ, सिक्सटी। जे सिहारी नहीं पाई उहदा अर्थ है मूरख। जे कोट दे टैंके नूं पाई सिहारी उहदा अर्थ है करोड़। जे नहीं पाई ते उहदा अर्थ हो सकदा है किले। इस करके ध्यान देना, जे चार नूं इत्थे सिहारी नहीं पाई ते इहदा अर्थ कुछ होर है, इहदा अर्थ है सुंदर। चार दा अर्थ की है जी?
सुंदर।
फिर बोलो,
सुंदर।
हजूर इत्थे कह रहे ने कोई सुंदर गुण ते वडियाईयां जिहड़ा अकाल पुरख वाहिगुरु जी गा रहे। इत्थे चार ना समझना भी चार ही वडियाईयां ने किधरे, नहीं। जे चार गिणती दा हुंदा फिर चार दे रारे नूं की आउणा सी? सिहारी।
गावे को विद्या विखम विचार,
विद्या विखम विचार,
गावे को साज करे तनखे,
गावे को साज करे तनखे,
गावे को जी ले फिर दे,
गावे को जी ले फिर दे,
गावे को जापै दिशा दूर,
गावे को जापै दिशा दूर,
गावे को वेखे हादरा हदूर,
गावे को देखे हादरा हदूर,
कथना कथी ना आवे तोट,
कथना कथी ना आवे तोट,
कथ कथ कथी कोटी कोट कोट,
कथ कथ कथी कोटी कोट कोट,
देंदा दे लेंदे थक पाहे,
देंदा दे लेंदे थक पाहे,
जुगा जुगंतर खाही खाहे,
जुगा जुगंतर खाही खाहे,
हुक्मे हुक्म चलाए रहा,
हुक्मे हुक्म चलाए रहा,
नानक विगसे वे परवा,
नानक विगसे वे परवा।
इत्थे पाठ आया हुक्मी हुक्म चलाए राह, ते इनू कई सत्कारयोग भैण वीरां वल्लों जो पाठ किया जांदा है मुबारक है, वह पाठ करदे ने, वह राहो पढ़दे ने ते प्रवाहु पढ़दे ने। हुण पढ़दे ते वह भी ने ते पढ़दे ते असीं भी आ, फिर ठीक की है। ते मैं पहलां भी गल इह कीती कि जे ते पुछोगे किसी बंदे कोलों फिर ते हो सकदा वह गलत होवे। असी गुरु ग्रंथ साहिब जी पासो पुछिए सच्चे पातशाह इनू राहो पढ़िए कि इनू वे प्रवाहो पढ़िए। हुण इसे पौड़ी नूं ध्यान देना, गावे को ताण, ताण दे नाल इनू औंकड़ है जी तुहाडे कोल, देखो अपने अपने गुटके तुसी वेखो ते ताण दे नाल इनू औंकड़ लगा होया है, निशान दे नाल इनू भी औंकड़ लगा होया है, विखम दे मन नूं भी औंकड़ लगा होया है, विचार दे रारे नूं भी औंकड़ लग्या होया। जे तुसी ध्यान दे नाल पाठ कर करके वेखो किन्ने हुक्मी हुक्म, हुक्म दे मन नूं भी औंकड़ लग्या होया ते राह दे हाहे नूं भी औंकड़ लग्या होया। और जो औंकड़ पहला मैं बयान कीते ने ओही कारना करके लगे ने, जिस कारण करके इस राह दे हाहे नूं औंकड़ लगा है। जे ते इहदा औंकड़ उचारना है ते फिर ते उहनां दा भी उचारना चाहीदा है, क्योंकि जो कारण एक ही है लग्या जाण दा। ਉਹਨੂੰ ਵੀ ਤਾਣੋ ਨਿਸ਼ਾਨੋ ਵਿਚਾਰੋ ਵਿਖਮੋ ਤੇ ਹੁਕਮੋ, ਪਰ ਇਹ ਅਸੀਂ ਪੜ੍ਹਦੇ ਨਹੀਂ ਹਾਂ। ਫਿਰ ਇਹ ਕੋਈ ਗੱਲ ਹੈ ਜਿਹੜੀ ਸਾਡੀ ਸਮਝ ਤੋਂ ਬਾਹਰ ਹੈ? ਅੱਜ ਅਸੀਂ ਇਕੱਠੇ ਬੈਠੇ ਹਾਂ, ਵਿਚਾਰ ਕਰ ਲਈਏ। ਗੁਰਬਾਣੀ ਲਿਖਤ ਦੇ ਵਿੱਚ ਲਿਖਣ ਲੱਗਿਆਂ ਕੁਝ ਨਿਯਮ ਲੱਗਦੇ ਨੇ, ਉਹਨਾਂ ਵਿੱਚੋਂ ਗੁਰੂ ਕਿਰਪਾ ਕਰ ਰਿਹਾ, ਅੱਜ ਇੱਕ ਨਿਯਮ ਮੇਰੇ ਮੁਖਾਰ ਬਿੰਦ ਤੋਂ ਪ੍ਰਗਟ ਹੋ ਰਿਹਾ। ਇੱਕ ਵਚਨ, ਸਾਰੇ ਬੋਲੋ ਇੱਕ ਵਚਨ। ਇੱਕ ਵਚਨ ਦਾ ਮਤਲਬ ਇੱਕ ਚੀਜ਼ ਹੋਵੇ, ਜਿੱਥੇ ਦੋ ਤਿੰਨ ਚਾਰ ਨਾ ਹੋਣ, ਸਿਰਫ ਇੱਕ ਹੋਵੇ। ਨਾਲ ਹੋਵੇ ਪੁਲਿੰਗ। ਪੁਲਿੰਗ ਦਾ ਅਰਥ ਹੈ ਵੀ ਜਿਸ ਚੀਜ਼ ਦੀ ਗੱਲ ਕੀਤੀ ਜਾ ਰਹੀ ਹੈ ਉਹ ਪੁਰਸ਼ ਜਾਤੀ ਨਾਲ ਸੰਬੰਧਿਤ ਹੋਵੇ। ਹੁਣ ਇਹਦਾ ਬੜਾ ਸੌਖਾ ਤਰੀਕਾ ਹੈ, ਦੋ ਸ਼ਬਦ ਤੁਹਾਨੂੰ ਮੈਂ ਦੱਸਦਾ, ਉਹਦੇ ਨਾਲ ਲਗਾ ਕੇ ਤੁਹਾਨੂੰ ਪਤਾ ਲੱਗ ਜਾਏਗਾ। ਇੱਕ ਹੈ ਸ਼ਬਦ ਮੇਰਾ, ਇੱਕ ਹੈ ਸ਼ਬਦ ਮੇਰੀ। ਇੱਕ ਹੈ ਸ਼ਬਦ ਮੇਰਾ, ਦੂਜਾ ਕੀ ਹੈ?
ਮੇਰੀ।
ਜਿਵੇਂ ਮੈਂ ਕਹਾਂ ਕਿਤਾਬ, ਕੀ ਕਹਾਂਗਾ? ਮੇਰੀ ਕਿਤਾਬ। ਕੀ ਬੋਲਾਂਗਾ? ਜਿਹਦੇ ਨਾਲ ਮੇਰੀ ਲੱਗ ਜਾਏ ਉਹ ਇਸਤਰੀ ਲਿੰਗ ਹੈ। ਮਾਈਕ, ਮਾਈਕ ਨੂੰ ਕੀ ਕਹਾਂਗਾ? ਮੇਰਾ ਮਾਈਕ। ਜਿਸ ਦੇ ਨਾਲ ਮੇਰਾ ਲੱਗ ਜਾਏ ਉਹ ਕੀ ਹੈ? ਪੁਲਿੰਗ ਹੈ। ਗੁਰਬਾਣੀ ਦੇ ਵਿੱਚ ਇੱਕ ਵਚਨ ਤੇ ਪੁਲਿੰਗ, ਨਾਂ ਹੋਵੇ ਉਹਦੇ ਅਖੀਰ ਵਿੱਚ ਔਂਕੜ ਪਾਈ ਜਾਂਦੀ ਹੈ। ਫਿਰ ਸੁਣ ਲਓ, ਇੱਕ ਵਚਨ ਹੋਵੇ, ਪੁਲਿੰਗ ਹੋਵੇ, ਉਹਦੇ ਅਖੀਰ ਵਿੱਚ ਕੀ ਪਾਈ ਜਾਂਦੀ ਹੈ? ਔਂਕੜ। ਤੇ ਜੇ ਔਂਕੜ ਨਾ ਪਾਈਏ ਇੱਕ ਦਾ, ਉਹ ਬਹੁਵਚਨ ਹੋ ਸਕਦਾ, ਪੁਲਿੰਗ ਦਾ ਉਹ ਇਸਤਰੀ ਲਿੰਗ ਹੋ ਸਕਦਾ। ਤੁਸੀਂ ਧਿਆਨ ਦਿੱਤਾ ਹੋਣਾ, ਮੇਰੀ ਗਲਤੀ ਹੈ ਕਿ ਮੈਂ ਪਹਿਲਾਂ ਧਿਆਨ ਨਹੀਂ ਦਵਾਇਆ, ਸਤਨਾਮ ਦੇ ਮਾਂ ਨੂੰ ਔਂਕੜ ਪਾਈ ਹੋਈ ਮੇਰੇ ਸਤਿਗੁਰੂ ਜੀ ਨੇ। ਤੇ ਜੇ ਅਸੀਂ ਉਸ ਔਂਕੜ ਤੋਂ ਬਿਨਾਂ ਜੇ ਸਤਨਾਮ ਲਿਖ ਦਈਏ ਨਾ, ਤੇ ਉਹਦਾ ਮਤਲਬ ਹੋ ਜਾਏਗਾ ਕਿ ਗੁਰੂ ਅਕਾਲ ਪੁਰਖ ਵਾਹਿਗੁਰੂ ਬਹੁਤੇ ਨੇ। ਦੇਖੋ, ਅਸੀਂ ਇੱਕ ਵਚਨ ਦੀ ਨਿਸ਼ਾਨੀ ਖਾ ਗਏ। ਉਹਦਾ ਅਰਥ ਹੋ ਸਕਦਾ ਕਿ ਰੱਬ ਬਹੁਤੇ ਨੇ, ਜਾਂ ਉਹਦਾ ਅਰਥ ਹੋ ਸਕਦਾ ਕਿ ਰੱਬ ਇਸਤਰੀ ਲਿੰਗ ਹੈ। ਇਹ ਤੇ ਸਾਰੇ ਅਰਥ ਹੀ ਗੜਬੜ ਹੋ ਜਾਣਗੇ। ਇਸ ਕਰਕੇ ਅਸੀਂ ਇੱਕ ਇੱਕ ਔਂਕੜ ਨੂੰ ਵੀ ਲਿਖਣ ਲੱਗਿਆਂ ਧਿਆਨ ਦੇ ਨਾਲ ਲਿਖਣਾ ਕਿ ਇਹ ਔਂਕੜ ਦੱਸਦੀ ਪਈ ਹੈ ਕਿ ਇੱਕ ਹੈ ਤੇ ਪੁਲਿੰਗ ਜਾਤੀ ਨਾਲ ਸੰਬੰਧਿਤ ਹੈ। ਰਸਤਾ ਮੇਰਾ ਰਸਤਾ ਕਹਿੰਦੇ ਆ, ਮੇਰੀ ਰਸਤਾ ਨਹੀਂ ਕੋਈ ਕਹਿੰਦਾ। ਬੇਪਰਵਾਹ ਰੱਬ ਵਾਸਤੇ ਆਇਆ, ਜਿਵੇਂ ਸਤਨਾਮ ਰੱਬ ਵਾਸਤੇ ਆਇਆ ਸੀ, ਉਵੇਂ ਬੇਪਰਵਾਹ ਕਿਹਦੇ ਵਾਸਤੇ ਆਇਆ? ਰੱਬ ਵਾਸਤੇ। ਸਤਨਾਮ ਨੂੰ ਔਂਕੜ, ਪੁਰਖ ਨੂੰ ਔਂਕੜ, ਨਿਰਭਉ ਨੂੰ ਔਂਕੜ, ਨਿਰਵੈਰ ਨੂੰ ਔਂਕੜ, ਤੇ ਇਸੇ ਤਰ੍ਹਾਂ ਬੇਪਰਵਾਹ ਨੂੰ ਔਂਕੜ, ਕਿਉਂਕਿ ਇਹ ਸਭ ਕੁਝ ਰੱਬ ਵਾਸਤੇ ਆਇਆ। ਇਹ ਉਚਾਰਨ ਵਿਦਵਾਨ ਆਖਦੇ ਨੇ ਕਿ ਇਹਨੂੰ ਉਚਾਰਨ ਨਹੀਂ ਕਰਨਾ ਚਾਹੀਦਾ, ਇਹ ਅਰਥਾਂ ਵਾਸਤੇ ਹੈ। ਇਸ ਕਰਕੇ ਮੇਰੇ ਵੀਰ ਨੇ ਪਾਠ ਕੀਤਾ, ਹੁਕਮੀ ਹੁਕਮ ਚਲਾਏ ਰਾਹ, ਨਾਨਕ ਵਿਗਸੈ ਬੇਪਰਵਾਹ। ਹੁਣ ਇਹਦੇ ਅਰਥ ਥੋੜੇ ਜਿਹੇ ਅਸੀਂ ਝਾਤ ਮਾਰੀਏ ਸਮੇਂ ਦੇ ਵਿੱਚ।
ਜਿੱਥੇ ਸਾਧ ਸੰਗਤ ਅਰਥਾਂ ਦੀ ਗੱਲ, ਲਗਾਂ ਮਾਤਰਾਂ ਦੀ ਗੱਲ, ਉੱਥੇ ਵਿਸਰਾਮ ਦਾ ਵੀ ਬੜਾ ਮਹੱਤਵ ਹੈ। ਜੇ ਇੱਕ ਅੱਖਰ ਇੱਧਰ ਦਾ ਉੱਧਰ ਲੱਗ ਜਾਏ ਤਾਂ ਅਰਥ ਬਦਲ ਜਾਂਦੇ। ਪਹਿਲੀ ਪੰਕਤੀ ਅਜੀਤ ਨੇ ਪੜ੍ਹੀ ਹੈ, ਗਾਵੈ ਕੋ ਤਾਣ ਹੋਵੇ ਕਿਸੇ ਤਾਂ। ਕੋਈ ਗਾਉਂਦਾ ਹੈ ਉਸਦੇ ਤਾਣ ਨੂੰ ਬਲ, ਪਰ ਕੌਣ ਗਾਉਂਦਾ ਜੇ ਕਿਸੇ ਵਿੱਚ ਤਾਣ ਹੋਵੇ? ਜੇ ਕਿਸੇ ਨੂੰ ਉਹ ਸਮਰੱਥਾ ਬਲ ਦੇਵੇ ਉਹ ਗਾਉਂਦਾ ਹੈ। ਗਾਵੇ ਕੋ ਦਾਤ ਜਾਣੇ ਨਿਸਾਨ, ਕੋਈ ਉਸਦੀਆਂ ਦਿੱਤੀਆਂ ਹੋਈਆਂ ਦਾਤਾਂ ਨੂੰ ਨਿਸਾਨ ਵੇਖ ਕੇ ਪ੍ਰਗਟ ਰੂਪ ਵਿੱਚ ਆਉਂਦਾ, ਵਾਹਿਗੁਰੂ ਨੇ ਮੈਨੂੰ ਸੋਹਣਾ ਸਰੀਰ ਦਿੱਤਾ, ਮੈਨੂੰ ਸੋਹਣਾ ਘਰ ਦਿੱਤਾ, ਮੈਨੂੰ ਪੁੱਤਰ ਦਿੱਤਾ, ਮੈਨੂੰ ਆਹ। ਉਹਦੀਆਂ ਦਾਤਾਂ ਨੂੰ ਵੇਖ ਕੇ, ਨਿਸ਼ਾਨ ਦਾ ਮਤਲਬ ਹੁੰਦਾ ਚਿੰਨ, ਜਿਹਦੇ ਤੋਂ ਕੋਈ ਚੀਜ਼ ਪ੍ਰਗਟ ਹੋਵੇ, ਉਹਦੀਆਂ ਦਿੱਤੀਆਂ ਦਾਤਾਂ ਨੂੰ ਨਿਸ਼ਾਨ ਰੂਪ ਦੇਖ ਕੇ ਉਸਦੇ ਗੁਣ ਗਾਉਂਦਾ। ਇੱਥੇ ਤਾਂ ਅਸੀਂ ਗਾਵੇ ਕੋ ਨੂੰ ਇਕੱਠੇ ਰੱਖਣਾ, ਹੁਣ ਅੱਗੇ ਜਦੋਂ ਅਸੀਂ ਪੜ੍ਹਾਂਗੇ ਤਾਂ ਗਾਵੇ ਕੋ ਤੋਂ ਰੁਕ ਜਾਣਾ। ਗਾਵੇ ਕੋ ਗੁਣ ਵਡਿਆਈਆਂ ਚਾਰ। ਹੁਣ ਪਹਿਲੀ ਪੰਕਤੀ ਅਸੀਂ ਪੜ੍ਹਿਆ ਸੀ, ਗਾਵੇ ਕੋ ਤਾਣ ਹੋਵੇ ਕਿਸੇ ਤਾਣ, ਨਾਲ ਤਾਣ ਵੀ ਜੋੜਿਆ ਸੀ। ਗਾਵੇ ਕੋ ਉਦੋਂ ਅੱਗੇ ਜਿੰਨੀਆਂ ਪੰਕਤੀਆਂ ਨੇ ਉਹਨੂੰ ਗਾਵੇ ਕੋ ਪੜ੍ਹਨੀ, ਅਤੇ ਕੋ ਤੇ ਰੁਕ ਜਾਣਾ। ਕੋਈ ਗਾਉਂਦਾ ਹੈ ਉਸਦੇ ਗੁਣਾਂ ਨੂੰ, ਉਸਦੀਆਂ ਸੁੰਦਰ ਵਡਿਆਈਆਂ। ਚਾਰ ਦਾ ਅਰਥ ਹੈ ਸੁੰਦਰ। ਗਾਵੇ ਕੋ ਵਿਦਿਆ ਵਿਖਮ ਵਿਚਾਰ, ਕੋਈ ਗਾਉਂਦਾ ਹੈ ਵਿਖਮ ਔਖੀ ਵਿਦਿਆ ਨੂੰ ਪੜ੍ਹ ਕੇ ਵਿਚਾਰ ਕੇ, ਜਿਵੇਂ ਉਹ ਸੰਸਕ੍ਰਿਤ ਹੈ ਆਮ ਲੋਕਾਂ ਨੂੰ ਨਹੀਂ ਆਉਂਦੀ, ਕੋਈ ਉਹ ਵੀ ਪੜ੍ਹ ਕੇ ਉਸਦੇ ਗੁਣ ਗਾਉਂਦਾ, ਕੋਈ ਹੋਰ ਗਾਉਂਦਾ, ਮਤਲਬ ਕਹਿਣ ਤੋਂ ਕੋਈ ਕੋਈ ਇਉਂ ਵੀ ਕਰਦਾ ਹੈ ਗਾਵੇ ਕੋ, ਕੋਈ ਗਾਉਂਦਾ ਹੈ ਕਿ ਉਹ ਪਰਮਾਤਮਾ ਸਾਜ ਕਰੇ ਤਨ ਖੇ, ਸਰੀਰ ਬਣਾਉਂਦਾ ਹੈ ਫਿਰ ਸਰੀਰ ਨੂੰ ਖੇ ਕਰ ਦਿੰਦਾ, ਢੇਰੀ ਕਰਦਾ, ਨਾਸ ਕਰ ਦਿੰਦਾ। ਗਾਵੇ ਕੋਈ ਗਾਉਂਦਾ ਹੈ ਜੀ ਲੈ ਫਿਰ ਦੇ, ਜਿੰਦ ਲੈ ਵੀ ਲੈਂਦਾ ਦੇ ਵੀ ਦਿੰਦਾ, ਇਹ ਉਹਦੇ ਹੱਥ ਹੈ। ਗਾਵੇ ਕੋਈ ਗਾਉਂਦਾ ਹੈ ਜਾਪੈ ਦਿਸੈ ਦੂਰ, ਕੋਈ ਆਉਂਦਾ ਹਾਜ਼ਰ ਹਜ਼ੂਰ ਹੈ, ਕੋਈ ਆਉਂਦਾ ਦੂਰ ਹੈ, ਕੋਈ ਇਹ ਕਹਿ ਰਿਹਾ। ਤੂੰ ਗਾਵੇ ਵੇਖੈ ਹਾਜ਼ਰਾ ਹਜ਼ੂਰ, ਕੋਈ ਇਹ ਗਾ ਰਿਹਾ ਕਿ ਪਰਮਾਤਮਾ ਹਾਜ਼ਰ ਹੈ ਅਤੇ ਦੇਖ ਰਿਹਾ। ਕਥਨਾ ਕਥੀ ਨਾ ਆਵੇ ਤੋੜ, ਹੁਣ ਗਾਉਣ ਵਾਲਿਆਂ ਦੀ ਗੱਲ ਆ ਗਈ, ਪਰ ਮਹਾਰਾਜ ਨੇ ਕਿਹਾ ਕਿ ਇਸ ਤਰ੍ਹਾਂ ਕਹਿਣ ਦੇ ਨਾਲ ਉਸ ਪਰਮਾਤਮਾ ਦੇ ਕਥਨ ਵਿੱਚ ਕੋਈ ਤੋਟ ਨਹੀਂ ਹੁੰਦੀ। ਕੋਈ ਕਹੇ ਮੈਂ ਸਮੁੱਚੇ ਤੌਰ 'ਤੇ ਕਹਿ ਤਾਂ ਨਹੀਂ ਨਹੀਂ, ਫਿਰ ਵੀ ਨਹੀਂ ਕਿਹਾ ਜਾ ਸਕਦਾ। ਕਿਉਂ? ਕਥ ਕਥ ਕਥੀ ਕੋਟੀ ਕੋਟ ਕੋਟ, ਹੁਣ ਕੋਟ ਅੱਖਰ ਆਇਆ, ਨੋਟ ਕਰਨ ਵਾਲੇ ਸੱਜਣ ਲਿਖ ਲੈਣ, ਇਹ ਸਾਰੀ ਗੁਰਬਾਣੀ 'ਚ ਤਿੰਨ ਰੂਪਾਂ ਵਿੱਚ ਆਵੇਗਾ। ਇੱਕ ਕੋਟ ਤੁਹਾਡੇ ਸਾਹਮਣੇ ਹੈ, ਕੱਕੇ ਨੂੰ ਕੋ ਹੋੜਾ, ਟੈਂਕੇ ਨੂੰ ਟਿਸਿਆਰੀ ਕੋਟ, ਇਹਦੇ ਅੱਗੇ ਲਿਖ ਲਓ ਕਰੋੜ, ਇਹ ਗਿਣਤੀ ਦਾ ਸ਼ਬਦ ਹੈ। ਇੱਕ ਕੋਟ ਆਵੇਗਾ ਕੱਕੇ ਨੂੰ ਕੋ ਹੋੜਾ, ਟੈਂਕੇ ਨੂੰ ਟੋ ਅੰਕੜ ਕੋਟ, ਉਸ ਦਾ ਅਰਥ ਹੋਵੇਗਾ ਕਿਲਾ, ਕੋਟ ਮੈਂ ਨਾ ਕਿਲਾ। ਅਤੇ ਜੇ ਕੋਟ ਦੇ ਟੈਂਕੇ ਦਾ ਔਂਕੜ ਹਟ ਜਾਏ ਉਹ ਬਣ ਜਾਏਗਾ ਪਲੂਰਲ, ਬਹੁਵਚਨ, ਬਹੁਤੇ ਕਿਲੇ। ਇਹ ਤਿੰਨ ਰੂਪ ਸਾਰੇ ਗੁਰੂ ਗ੍ਰੰਥ ਸਾਹਿਬ 'ਚ ਵਾਰ ਵਾਰ
ਠੀਕ ਕਰੋ ਕੋਟ ਹਨ,
ਹੁਣ ਤੁਹਾਡੇ ਸਾਹਮਣੇ ਆ ਗਏ। ਪਹਿਲਾ ਕੋਟ ਸਿਹਾਰੀ ਵਾਲਾ, ਇਹਦਾ ਅਰਥ ਹੈ ਕਰੋੜ। ਜਦੋਂ ਟੈਂਕੇ ਵਾਲਾ ਔਂਕੜ ਵਾਲਾ ਆ ਗਿਆ ਤਾਂ ਇਹਦਾ ਅਰਥ ਹੈ ਕਿਲਾ, ਜਦੋਂ ਟੈਂਕਾ ਮੁਕਤਾ ਹੋ ਗਿਆ ਤਾਂ ਕਿਲੇ। ਇਹ ਨਿਯਮ ਸਾਰੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਪਾਠ ਕਰਦਿਆਂ ਤੁਹਾਨੂੰ ਅਗਵਾਈ ਬਖਸ਼ਿਸ਼ ਕਰਨਗੇ ਵੀ ਇੱਥੇ ਕਿਹੜਾ ਕੋਟ ਹੈ। ਉਚਾਰਨ ਤਿੰਨਾਂ ਦਾ ਕੋਟ ਹੈ, ਸਿਹਾਰੀ ਵਾਲੇ ਦਾ ਵੀ, ਔਂਕੜ ਵਾਲੇ ਦਾ ਵੀ, ਔਂਕੜ ਤੋਂ ਬਿਨਾਂ ਵੀ ਪੜਿਆ ਕੋਟ ਹੀ ਜਾਏਗਾ, ਪਰ ਅਰਥ ਵੱਖ ਵੱਖ ਹੋ ਜਾਏਗਾ। ਇਹ ਨਿਯਮ ਜਿਹੜੇ ਨੇ ਇਹ ਬੁਨਿਆਦੀ ਤੌਰ 'ਤੇ ਸਭ ਤੋਂ ਸੌਖਾ ਤਰੀਕਾ ਹੈ ਵਿਆਕਰਨ ਨੂੰ ਸਮਝਣ ਦਾ। ਤੋ ਮਹਾਰਾਜ ਕਹਿੰਦੇ ਨੇ ਕਥਨਾ ਕਥੀ ਨਾ ਆਵੇ ਤੋਟ, ਕਥ ਕਥ ਕਥੀ ਕੋਟੀ ਕੋਟ
ਕੋਟ,
ਕਰੋੜਾਂ ਹੀ ਕਥ ਕਥ ਕੇ ਥੱਕ ਗਏ ਨੇ, ਪਰ ਉਹਦੇ ਕਥਨ ਵਿੱਚ ਕੋਈ ਤੋਟ ਕਮੀ ਨਹੀਂ ਆਈ। ਕੋਈ ਆਖੇ ਮੈਂ ਉਸਨੂੰ ਸਮੁੱਚੇ ਤੌਰ 'ਤੇ ਕਹਿ ਲਿਆ, ਬਿਆਨ ਕਰ ਲਿਆ, ਨਹੀਂ। ਫਿਰ ਪਾਤਸ਼ਾਹ ਕਹਿੰਦੇ ਨੇ ਦੇਂਦਾ ਦੇ ਲੈਂਦੇ ਥੱਕ ਪਾਏ, ਉਹ ਦੇਣ ਵਾਲਾ ਪਰਮਾਤਮਾ ਦੇ ਰਿਹਾ, ਲੈਣ ਵਾਲੇ ਲੈ ਕੇ ਥੱਕ ਜਾਂਦੇ ਨੇ, ਔਰ ਉਸਦੇ ਦਿੱਤੇ ਨੂੰ ਜੁਗਾਂ ਜੁਗੰਤਰ ਖਾਹੀ ਖਾਹੀ। ਜੋ ਤਰੀਕਾ ਮੈਨੂੰ ਅੱਜ ਵਧੇਰੇ ਸਮਝ ਆਈ ਹੈ ਵੀ ਜੇ ਕੰਨਾ ਜਿਹੜਾ ਹੈ ਉਸਨੂੰ ਥੋੜ੍ਹਾ ਜਿਹਾ ਲਮਕਾ ਦਿਓ ਤਾਂ ਅਗਲੀ ਸਿਹਾਰੀ ਆਪੇ ਹੀ ਬੋਲੇ ਖਾਹੀ ਨੇ ਦੇ ਉਹਨੂੰ। ਅਸੀਂ ਇਸ ਢੰਗ ਨਾਲ ਉਹ ਜਿਹੜੀ ਸਿਹਾਰੀ ਹੈ ਜਿਸਨੂੰ ਲੋਕ ਕਹਿੰਦੇ ਕਿਉਂ ਨਹੀਂ ਬੁਲਾਉਂਦੇ, ਉਹ ਇੰਨੀ ਕੀ ਬੋਲੀ, ਕਿਉਂਕਿ ਜਦੋਂ ਅਸੀਂ ਮੁਹਾਰਨੀ ਬੱਚਿਆਂ ਨੂੰ ਪੜ੍ਹਾਉਂਦੇ ਹਾਂ ਤੁਹਾਨੂੰ ਯਾਦ ਹੋਵੇਗਾ ਉਹਦੇ 'ਚ ਇੱਕ ਮਾਤਰਾ ਹੁੰਦੀ ਹੈ ਛੋਟੀ, ਇੱਕ ਹੁੰਦੀ ਹੈ ਵੱਡੀ। ਛੋਟੀ ਮਾਤਰਾ ਨੂੰ ਕਹਿੰਦੇ ਨੇ ਲਘੂ ਅਤੇ ਵੱਡੀ ਨੂੰ ਕਹਿੰਦੇ ਨੇ ਗੁਰੂ। ਆ ਆ ਇਹ ਈ ਓ ਊ ਇਹ ਐ ਓ ਔ ਅੰਗ ਅ, ਹੁਣ ਇਹ ਜਿਹੜਾ ਉਚਾਰਨ ਹੈ ਮਾਤਰਾ ਦਾ ਤੁਸੀਂ ਦੇਖਿਆ ਵੀ ਇੱਕ ਛੋਟੀ ਆ ਰਹੀ ਇੱਕ ਵੱਡੀ ਆ ਰਹੀ, ਬਸ ਇਹ ਗੱਲ ਧਿਆਨ ਵਿੱਚ ਰੱਖਣੀ ਹੈ। ਤੋ ਜਿਹੜੀ ਛੋਟੀ ਮਾਤਰਾ ਹੈ ਉਸ ਨੂੰ ਬੁਲਾਉਣ ਦਾ ਢੰਗ ਇੰਨਾ ਕੀ ਹੈ, ਪਰ ਗੱਲ ਵਿਗੜਦੀ ਕਦੋਂ ਹੈ ਜਦੋਂ ਅਸੀਂ ਔਂਕੜ ਦਾ ਹੋੜਾ ਬਣਾ ਦਿੰਦੇ ਹਾਂ ਅਤੇ ਹੋੜੇ ਦੇ ਅੱਗੋਂ ਕਈ ਹੋੜੇ ਬਣਾ ਦਿੰਦੇ ਹਾਂ। ਔਂਕੜ ਨੂੰ ਜਿੰਨਾ ਕੁ ਬੋਲਣਾ ਉਨਾ ਕੁ ਬੋਲੋ, ਕੋਈ ਦੋਸ਼ ਨਹੀਂ। ਬਲਕਿ ਬਾਣੀ ਵਿੱਚ ਤਾਂ ਇਹ ਵੀ ਗੱਲ ਆਉਂਦੀ ਹੈ, ਨੋਟ ਕਰ ਲਓ, ਦੋ ਤਰ੍ਹਾਂ ਦੀਆਂ ਮਾਤਰਾ ਨੇ, ਇੱਕ ਉਚਾਰਨਾਤਮਕ ਨੇ ਇੱਕ ਅਰਥਾਤਮਕ, ਉਚਾਰਨਾਤਮਕ ਅਤੇ ਅਰਥਾਤਮਕ। ਉਚਾਰਨ ਆਤਮਕ ਉਹ ਨੇ ਜਿਨ੍ਹਾਂ ਨੂੰ ਉਚਾਰਨ ਕੀਤੇ ਬਿਨਾਂ ਕੰਮ ਸਰਦਾ ਹੀ ਨਹੀਂ, ਅਤੇ ਅਰਥਾਤਮਕ ਉਹ ਨੇ ਜਿਹੜੀਆਂ ਅਰਥ ਦੇਣ ਵਾਸਤੇ ਨੇ, ਉਹ ਉਚਾਰਨ ਨਹੀਂ ਹੋ ਸਕਦੇ। ਇਹ ਦੋ ਤਰ੍ਹਾਂ ਦੀਆਂ ਮਾਤਰਾ ਨੇ, ਪਰ ਇੱਕੋ ਦਿਨ ਵਿੱਚ ਜਿਵੇਂ ਵੀਰ ਜਸਪਾਲ ਸਿੰਘ ਜੀ ਨੇ ਕਿਹਾ ਵੀ ਇੰਨੇ ਘੱਟ ਟਾਈਮ ਵਿੱਚ ਸਾਰੀਆਂ ਗੱਲਾਂ ਤੁਹਾਨੂੰ ਨਹੀਂ ਸਮਝਾਈਆਂ ਜਾ ਸਕਣਗੀਆਂ, ਉਹਦੇ ਲਈ ਅਸੀਂ ਤੁਹਾਡੀ ਥੋੜ੍ਹੀ ਜਿਹੀ ਹੋਰ ਸੇਵਾ ਕਰਾਂਗੇ। ਵਿਆਕਰਨ ਦੀ ਕਲਾਸ ਅਤੇ ਵਿਆਕਰਨ ਦੀ ਉਹ ਪੁਸਤਕ ਜਿਹਦੇ ਵਿੱਚ ਇਹ ਮਾਤਰਾਵਾਂ ਦਾ ਵੇਰਵਾ ਹੈ ਉਹਨੂੰ ਪੜ੍ਹ ਕੇ ਵੀ ਤੁਸੀਂ ਅਗਵਾਈ ਲੈ ਸਕੋਗੇ। ਤੋ ਹੁਣ ਅਸੀਂ ਇਹਦੇ ਅਰਥ ਕਰ ਲਏ। ਕੋਈ ਗਾ ਰਿਹਾ ਹੈ ਉਸਦੇ ਤਾਣ ਨੂੰ ਜਿਸ ਵਿੱਚ ਉਸਨੇ ਤਾਣ ਦਿੱਤਾ ਹੈ, ਕੋਈ ਗਾਉਂਦਾ ਹੈ ਉਸਦੀਆਂ ਦਾਤਾਂ ਨੂੰ ਪ੍ਰਗਟ ਨੂੰ ਵੇਖ ਕੇ, ਕੋਈ ਗਾਉਂਦਾ ਹੈ ਉਸਦੇ ਸੁੰਦਰ ਗੁਣਾਂ ਅਤੇ ਵਡਿਆਈਆਂ ਨੂੰ, ਕੋਈ ਔਖੀ ਵਿੱਦਿਆ ਪੜ੍ਹ ਕੇ ਵਿਚਾਰ ਕੇ ਗਾ ਰਿਹਾ, ਅਤੇ ਕੋਈ ਇਹ ਗਾ ਰਿਹਾ ਕਿ ਪਰਮਾਤਮਾ ਸਰੀਰ ਬਣਾਉਂਦਾ ਵੀ ਹੈ ਅਤੇ ਨਾਸ ਵੀ ਕਰ ਦਿੰਦਾ, ਕੋਈ ਗਾਉਂਦਾ ਹੈ ਉਹ ਜਿੰਦ ਦਿੰਦਾ ਵੀ ਹੈ ਅਤੇ ਲੈ ਵੀ ਲੈਂਦਾ ਹੈ, ਕੋਈ ਗਾਉਂਦਾ ਹੈ ਕਿ ਉਹ ਸਾਹਮਣੇ ਨਜ਼ਰ ਆ ਰਿਹਾ, ਕੋਈ ਆਉਂਦਾ ਦੂਰ ਹੈ। ਗੱਲ ਕੀ ਜਿੰਨੀ ਜਿੰਨੀ ਜਿਸ ਦੀ ਸਮਝ ਹੈ ਕਰ ਰਿਹਾ, ਪਰ ਕਥਨਾ ਕਥੀ ਨਾ ਆਵੇ ਤੋਟ, ਕਥ ਕਥ ਕਥੀ ਕੋਟੀ ਕੋਟ ਕੋਟ, ਦੇਂਦਾ ਦੇ ਲੈਂਦੇ ਥੱਕ ਪਾਹੇ, ਜੁਗਾ ਜੁਗੰਤਰ ਖਾਂ ਹੀ ਖਾਂ। ਹੁਕਮੀ ਹੁਕਮ ਚਲਾਏ ਰਾਹ। ਹੁਣ ਇਹਨੂੰ ਆਮ ਤੌਰ 'ਤੇ ਰਾਹੋ ਬੋਲਿਆ ਜਾਂਦਾ। ਤੋ ਜਿਹੜੀ ਗੱਲ ਮੈਂ ਬਾਰ ਬਾਰ ਕਹਿ ਰਿਹਾ ਸੀ ਵੀ ਇਹ ਹੈ ਲਘੂ ਮਾਤਰਾ, ਇਹਦਾ ਉਚਾਰਨ ਰਾਹ। ਹੁਕਮੀ ਹੁਕਮ ਦਾ ਮਾਲਕ, ਹੁਕਮ ਦੇ ਕਰਨ ਵਾਲਾ, ਹੁਕਮ ਚਲਾਏ ਰਾਹ ਆਪਣੇ ਹੁਕਮ ਦੁਆਰਾ ਉਹ ਇਸ ਸੰਸਾਰ ਦੀ ਮਰਿਆਦਾ ਨੂੰ ਚਲਾ ਰਿਹਾ। ਨਾਨਕ ਨਾਨਕ ਜੀ ਫਰਮਾਉਂਦੇ ਨੇ ਵਿਗਸੈ ਵੇ ਪਰਵਾਹ, ਉਹ ਵੇ ਪਰਵਾਹ ਪਰਮਾਤਮਾ ਵੇਖ ਵੇਖ ਕੇ ਆਪਣੇ ਸੰਸਾਰ ਨੂੰ ਵਿਗਸਦਾ ਹੈ, ਖਿੜਦਾ ਹੈ, ਖੁਸ਼ ਹੁੰਦਾ। ਤੋ ਹੁਣ ਇਸਦਾ ਉਚਾਰਨ ਹੋ ਗਿਆ, ਹੋਰ ਕੋਈ ਵਿਚਾਰ ਹੈ ਤੇ ਕਰ ਦਿਓ।
ਪਿੱਛੇ ਵਿਚਾਰ ਆਈ ਸੀ ਹੁਕਮ ਨੂੰ ਬੁੱਝਣਾ, ਤੇ ਜਿਹੜਾ ਮਨੁੱਖ ਹੁਕਮ ਨੂੰ ਬੁੱਝੇਗਾ ਨਾ ਗਾ ਉਹ ਹੀ ਸਕਦਾ, ਨਹੀਂ ਤੇ ਉਹ ਮੈਂ ਹੀ ਕਰਦਾ ਰਹਿੰਦਾ। ਪਰ ਜੇ ਹੋਇਆ ਕਿ ਰੱਬਾ ਤੂੰ ਇਹ ਕਰਵਾਇਆ, ਫਿਰ ਉਹਦੇ ਹੱਥ ਜੁੜਦੇ ਨੇ, ਫਿਰ ਉਹ ਧੰਨਵਾਦ ਕਰਦਾ ਰੱਬ ਦਾ। ਦੇਖੋ ਤਿੰਨ ਪ੍ਰਕਾਰ ਦੇ ਲੋਕ ਨੇ ਜਿਨ੍ਹਾਂ ਵਿੱਚ ਹਉਮੈ ਹੈ ਆਮ ਤੌਰ ਦੇ ਉੱਤੇ। ਮੈਂ ਸਾਰੇ ਆਪਣੇ ਤਿੰਨਾਂ ਲੈ ਲੈਣ। ਆਮ ਤੌਰ 'ਤੇ ਅਸੀਂ ਜਦੋਂ ਦੇਖਦੇ ਹਾਂ ਨਾ, ਤਿੰਨ ਪ੍ਰਕਾਰ ਦੇ ਲੋਕ ਮਿਲਦੇ ਨੇ। ਜਿਹਦੇ ਕੋਲ ਧਨ ਆ ਜਾਏ ਉਹਦੇ ਵਿੱਚ ਹਉਮੈ ਆ ਜਾਂਦੀ ਹੈ, ਜਿਹਦੇ ਕੋਲ ਬਲ ਆ ਜਾਏ ਉਹਦੇ ਵਿੱਚ ਹਉਮੈ ਆ ਜਾਂਦੀ। ਬਲ ਭਾਵੇਂ ਕਿਸੇ ਦਾ ਵੀ ਹੋਵੇ, ਰਾਜ ਸੱਤਾ ਦਾ ਹੋਵੇ, ਸਰੀਰਕ ਬਲ ਹੋਵੇ, ਕਿਸੇ ਦਾ ਵੀ ਬਲ ਹੋਵੇ। ਜਿਹਦੇ ਕੋਲ ਵਿੱਦਿਆ ਆ ਜਾਏ ਉਹ ਵੀ ਹੰਕਾਰੀ ਬਣ ਜਾਂਦਾ, ਜਾਣੀ ਕਿ ਧਨਵਾਨ, ਬਲਵਾਨ, ਵਿਦਵਾਨ, ਇਹ ਤਿੰਨ ਨੇ। ਅਤੇ ਇਹਨਾਂ 'ਚ ਸਭ ਤੋਂ ਸੋਹਣੀ ਉਦਾਹਰਣ ਮੈਂ ਆਪ ਜੀ ਦੇ ਸਾਹਮਣੇ ਰੱਖਾਂ। ਰਾਵਣ ਬਲਵਾਨ ਵੀ ਸੀ, ਰਾਵਣ ਧਨਵਾਨ ਵੀ ਸੀ, ਰਾਵਣ ਵਿਦਵਾਨ ਵੀ ਸੀ। ਇਸੇ ਕਰਕੇ ਕਿਹਾ ਜਾਂਦਾ ਕਿ ਉਹਦੇ ਕਿੰਨੇ ਸਿਰ ਸੀ, ਮੈਂ ਕਹਿੰਦਾ ਉਨੇ ਹੰਕਾਰ ਸੀ, ਭਾਵ ਉਹਦੇ ਸਿਰ 'ਤੇ ਚੜ੍ਹੇ ਹੋਏ। ਕਿਉਂਕਿ ਹੰਕਾਰ ਆ ਜਾਂਦਾ, ਕਿਉਂਕਿ ਮਨੁੱਖ ਕਹਿੰਦਾ ਇਹ ਮੈਂ ਕੀਤਾ ਸਭ ਕੁਝ, ਪਰ ਜਿਸ ਵੇਲੇ ਹੁਕਮ ਨੂੰ ਬੁੱਝਦਾ ਫਿਰ ਉਹ ਕਹਿੰਦਾ ਓਹੋ ਕਾਠ ਕੀ ਪੁੱਤਰੀ ਕਾਹ ਕਰੇ ਬਪੁਰੀ। ਅਸੀਂ ਤਾਂ ਕਾਠ ਦੀ ਪੁਤਲੀ, ਅਸੀਂ ਕੀ ਕਰ ਸਕਦੇ ਹਾਂ, ਇਹ ਤਾਂ ਨਚਾਉਣ ਵਾਲਾ, ਉਹਦੇ ਹੱਥ ਡੋਰੀਆਂ ਨੇ, ਖਬਰੇ ਕਿਵੇਂ ਨਚਾਈ ਜਾਂਦਾ। ਕਦੇ ਸੋਹਣੇ ਬੋਲ ਬੁਲਾਉਂਦਾ, ਕਦੇ ਘਟੀਆ ਬੋਲ ਬੁਲਾ ਸਕਦਾ। ਹੁਣ ਇਹ ਵੱਜਿਆ, ਹਾਰਮੋਨੀਅਮ ਹੈ, ਜਦੋਂ ਇਹ ਵੱਜੇ ਤਾਂ ਮਨੁੱਖ ਨੱਚ ਵੀ ਸਕਦਾ ਕਿਉਂਕਿ ਧੁੰਨ ਬੜੀ ਵਧੀਆ ਹੈ। ਮਨੁੱਖ ਝੂਮ ਵੀ ਸਕਦਾ, ਧੁੰਨ ਬਹੁਤ ਵਧੀਆ ਹੈ। ਅਤੇ ਅੱਗੋਂ ਆਕੜ ਕੇ ਆ ਕੇ ਵੇਖਿਆ ਮੇਰੀ ਧੁੰਨ 'ਤੇ ਨੱਚਦਾ, ਵੇਖਿਆ ਮੈਂ ਇੰਨਾ ਸੋਹਣਾ ਵੱਜਿਆ ਕਿ ਇਹ ਝੂਮ ਉੱਠਿਆ। ਭਲਿਆ ਤੈਨੂੰ ਵਜਾਉਣ ਵਾਲਾ ਕੌਣ ਹੈ, ਵੇਖ ਤੂੰ ਇਕੱਲਾ ਕਿਵੇਂ ਧੁੰਨ ਕੱਢ ਸਕਦਾ। ਇਕੱਲਾ ਪਿਆਰ ਉਹ ਫਿਰ ਕੱਢ ਲੈ, ਧੁੰਨ 'ਚ ਨਹੀਂ ਕੱਢ ਸਕਦਾ। ਨਹੀਂ, ਕੋਈ ਵਜਾਉਣ ਵਾਲਾ ਚਾਹੁੰਦਾ, ਮੈਂ ਆਪਣੇ ਕੋਲੋਂ ਨਹੀਂ ਕਹਿ ਰਿਹਾ। ਹਜ਼ੂਰ ਕਹਿੰਦੇ ਨੇ ਜਦੋਂ ਇਹ ਚੇਤੇ ਆ ਜਾਣ ਗੁਰੂ ਦੇ ਸ਼ਬਦ, ਹਮ ਤੇਰੇ ਜੰਤ ਤੂੰ ਵਜਾਵਨ ਹਾਰਾ। ਜੰਤ ਕਹਿੰਦੇ ਨੇ ਵਾਜੇ ਨੂੰ, ਅਸੀਂ ਤੇਰੇ ਵਾਜੇ ਹਾਂ ਅਤੇ ਤੂੰ ਸਾਨੂੰ ਵਜਾਉਣ ਵਾਲਾ ਹੈ। ਇੱਕ ਪਤੰਗ ਉੱਡਦੀ ਹੈ ਪਰ ਉਹਨੂੰ ਉਡਾਉਣ ਵਾਲਾ ਕੋਈ ਹੈ। ਜਦੋਂ ਇਹ ਗੱਲ ਸਮਝ ਆ ਜਾਏ ਨਾ, ਫਿਰ ਉਹ ਮੈਂ ਨਹੀਂ ਕਰਦਾ, ਫਿਰ ਸਗੋਂ ਪ੍ਰਭੂ ਦੇ ਗੁਣਗਾਨ ਉਹ ਕਰਨ ਲੱਗ ਪੈਂਦਾ ਹੈ। ਉਸ ਵੇਲੇ ਫਿਰ ਉਹ ਹੰਕਾਰ ਨਹੀਂ ਕਰਦਾ। ਜਿਹਦੇ ਕੋਲ ਤਾਣ ਹੋ ਜਾਏ ਉਹ ਤਾਣ ਦੇ ਸੋਮੇ ਨੂੰ ਗਾਉਂਦਾ ਹੈ। ਤਾਣ ਦਾ ਅਰਥ ਹੈ ਬਲ। ਗਾਵੈ ਕੋ ਤਾਣ ਹੋਵੇ ਕਿਸੇ ਤਾਣ, ਹੰਕਾਰ ਨਹੀਂ ਕਰਦਾ। ਜਿਹਦੇ ਕੋਲ ਦਾਤਾ ਆ ਜਾਣ, ਧਨ ਪਦਾਰਥ ਹੋਵੇ, ਉਹ ਤੇ ਆਖਦਾ ਸੱਚੇ ਪਾਤਸ਼ਾਹ ਕਿੱਡੀ ਬਖਸ਼ਿਸ਼ ਕੀਤੀ ਹੈ ਮੇਰੇ ਉੱਤੇ। ਅੱਜ ਜੇ ਮੇਰੇ ਕੋਲ ਏਡੀ ਵੱਡੀ ਕੋਠੀ ਹੈ, ਤੇ ਬੜੇ ਨੇ ਐਸੇ ਜਿਹਨਾਂ ਕੋਲ ਝੌਂਪੜੀ ਵੀ ਨਸੀਬ ਨਹੀਂ, ਬੜੇ ਨੇ ਐਸੇ ਜਿਹੜੇ ਫੁੱਟਪਾਥ ਤੇ ਸੁੱਤੇ ਪਏ ਨੇ। ਅੱਜ ਮੈਂ ਸੁੱਤਾ ਪਿਆ ਬੜੇ ਮਖਮਲੀ ਬਿਸਤਰੇ ਨੇ, ਉੱਪਰ ਕਰਨ ਵਾਸਤੇ ਰਜ਼ਾਈ ਹੈ, ਸਰਦੀਆਂ ਵਿੱਚ ਮੇਰੇ ਮਾਲਕਾ ਬੜੇ ਐਸੇ ਨੇ, ਇੰਨੀ ਕੜਕਦੀ ਠੰਡ ਵਿੱਚ ਕਿਸ ਨੂੰ ਤਨ ਤੇ ਪਾਉਣ ਵਾਸਤੇ ਕੱਪੜਾ ਨਹੀਂ, ਤੇ ਮੇਰਾ ਵੀ ਨੰਬਰ ਉੱਥੇ ਲੱਗ ਹੀ ਸਕਦਾ ਸੀ ਜੇ ਤੂੰ ਚਾਹਵੇਂ ਤੇ। ਫਿਰ ਹੰਕਾਰ ਨਹੀਂ ਕਰਦਾ, ਉਹਦੀਆਂ ਦਿੱਤੀਆਂ ਹੋਈਆਂ ਦਾਤਾਂ ਨੂੰ ਉਹਦੀ ਬਖਸ਼ਿਸ਼ ਦਾ ਨਿਸ਼ਾਨ ਸਮਝ ਕੇ ਉਹਦੇ ਅੱਗੇ ਸੀਸ ਝੁਕਾਉਂਦਾ, ਉਹਨੂੰ ਗਾਉਂਦਾ, ਗਾਵੈ ਕੋ ਦਾਤ ਜਾਣੈ ਨਿਸ਼ਾਨ। ਫਿਰ ਉਹਦੀਆਂ ਗੁਣਾਂ ਦੀ, ਵਡਿਆਈਆਂ ਦੀ ਵਿਚਾਰ ਕਰਦਾ ਹੈ ਜਿਹਦੇ ਕੋਲ ਗਿਆਨ ਹੋ ਜਾਏ। ਗਾਵੈ ਕੋ ਵਿਦਿਆ ਵਿਖਮ ਵਿਚਾਰ, ਔਖੇ ਔਖੇ ਵਿਸ਼ੇ, ਮਨ ਕੀ ਹੈ, ਰੱਬ ਨੂੰ ਕਿਵੇਂ ਮਿਲਿਆ ਜਾ ਸਕਦਾ ਹੈ, ਵਿਕਾਰਾਂ ਨਾਲ ਕਿਵੇਂ ਲੜਨਾ ਹੈ, ਆਪਣੀ ਵਿਦਿਆ ਨੂੰ ਇੱਧਰ ਲਗਾਉਂਦਾ, ਹੰਕਾਰ ਨਹੀਂ ਕਰਦਾ। ਹਜ਼ੂਰ ਇੱਥੇ ਇਹੀ ਬਿਆਨ ਕਰਦੇ ਨੇ, ਜਿਨ੍ਹਾਂ ਨੂੰ ਇਹ ਸੋਝੀ ਆ ਗਈ, ਉਹ ਅਕਾਲ ਪੁਰਖ ਵਾਹਿਗੁਰੂ ਦਾ ਆਪਣੇ ਆਪਣੇ ਹਿਸਾਬ ਦੇ ਨਾਲ ਗੁਣਗਾਇਨ ਕਰ ਰਹੇ ਨੇ। ਕੋਈ ਆਖਦਾ ਰੱਬ ਹੀ ਬਣਾਉਣ ਵਾਲਾ ਹੈ, ਰੱਬ ਹੀ ਇਹ ਸਰੀਰ ਨੂੰ ਸਵਾਹ ਕਰਦਾ ਹੈ, ਰੱਬ ਹੀ ਇਸ ਸਰੀਰ ਵਿੱਚ ਜੀ ਪੈਦਾ ਕਰਦਾ ਹੈ, ਕੋਈ ਦੂਰ ਸਮਝ ਰਿਹਾ ਹੈ। ਪਹੁੰਚਣਾ ਬੜਾ ਮੁਸ਼ਕਲ ਹੈ, ਕਿਉਂ? ਕਿਉਂਕਿ ਮਨ ਨੂੰ ਮਾਰਨਾ ਪੈਂਦਾ। ਕੋਈ ਆਖਦਾ ਨਹੀਂ, ਬੜਾ ਨੇੜੇ ਹੈ, ਰੱਬ ਅੰਗ ਸੰਗ ਸਹਾਈ ਹੈ, ਆਪਣੇ ਆਪਣੇ ਹਿਸਾਬ ਨਾਲ ਗਾ ਰਹੇ ਨੇ। ਪਰ ਹਜ਼ੂਰ ਕਹਿੰਦੇ ਇਹ ਗੱਲ ਖਿਆਲ ਕਰਿਓ, ਕਿਤੇ ਤੁਸੀਂ ਆਖੋ ਵੀ ਇੰਨੇ ਲੋਕ ਗਾ ਰਹੇ ਨੇ, ਚਲੋ ਜੀ ਰੱਬ ਦੀ ਮਹਿਮਾ ਖਤਮ ਹੋ ਗਈ। ਮੇਰੇ ਕੋਲ ਕਰੋੜਾਂ ਰੁਪਏ ਹੋਵੇ ਤੇ ਹਜ਼ਾਰ ਬੰਦੇ ਗਿਣਨ ਵਾਸਤੇ ਬੈਠ ਜਾਣ ਤੇ ਕਿੰਨੀ ਕੁ ਦੇਰ ਲੱਗੇਗੀ? ਤੇ ਇੱਥੇ ਅਰਮਾ ਜੀਵ ਜੇ ਰੱਬ ਦੇ ਗੁਣ ਗਾਇਨ ਕਰਨ ਕਿ ਰੱਬ ਦੇ ਗੁਣ ਖਤਮ ਹੋ ਗਏ? ਹਜ਼ੂਰ ਕਹਿੰਦੇ ਨਹੀਂ, ਕਥਨਾ ਕਥੀ, ਇੱਥੇ ਬਿੰਦੀ ਨਹੀਂ ਲਗਾਉਣੀ, ਕਥਨਾ ਕਥੀ ਨਾ ਆਵੇ ਟੋਟ, ਕਥ ਕਥ ਕਥੀ, ਕਹਿੰਦੇ ਆਖ ਆਖ ਕੇ ਆਖੀ, ਕਿੰਨਿਆਂ ਕੁ ਨੇ? ਕੋਟੀ ਕਰੋੜਾਂ ਨੇ, ਕਿੰਨੀ ਕਿੰਨੀ ਵਾਰੀ? ਕੋਟ ਕੋਟ ਕਰੋੜਾਂ ਕਰੋੜਾਂ ਵਾਰੀ। ਪਰ ਰੱਬ ਜੀ ਨੂੰ ਕੁਝ ਵੀ ਫਰਕ ਨਹੀਂ ਪਿਆ। ਅਸੀਂ ਆਖੇ ਵੀ ਐਡੇ ਵੱਡੇ ਗੁਣ ਸੀ, ਬਸ ਹੁਣ ਤੇ ਇੰਨੇ ਗਾ ਲੈਣੇ, ਥੋੜੇ ਜਿਹੇ ਰਹਿ ਗਏ ਪਿੱਛੇ, ਫਟਾਫਟ ਕਰੋ ਵੀ ਉਹ ਵੀ ਖਤਮ ਹੋ ਜਾਣ। ਨਹੀਂ, ਉਹਦੇ ਕੋਈ ਵੀ ਟੋਟ ਨਹੀਂ ਆ ਸਕਦੀ, ਉਹ ਤੇ ਇੰਨਾ ਵੱਡਾ ਦਾਤਾ ਹੈ, ਦੇਈ ਜਾ ਰਿਹਾ ਹੈ, ਦੇਈ ਜਾ ਰਿਹਾ ਹੈ, ਦੇਂਦਾ ਦੇ ਲੈਣ ਵਾਲੇ ਥੱਕ ਗਏ। ਵੇਖੋ ਇੱਕ ਦਿਨ ਇਹ ਅੱਖਾਂ ਥੱਕ ਜਾਣਗੀਆਂ, ਰੱਬ ਸੂਰਜ ਦੀ ਰੋਸ਼ਨੀ ਤਾਂ ਵੀ ਦਿੰਦਾ ਰਹੇਗਾ। ਇੱਕ ਦਿਨ ਇਹ ਕੰਨ ਥੱਕ ਜਾਣਗੇ, ਪਰ ਹਵਾ ਆਪਣੇ ਵਿੱਚ ਦੂਜਿਆਂ ਦੀ ਆਵਾਜ਼ ਪਰੋ ਕੇ ਇਹਨਾਂ ਕੰਨਾਂ ਤੱਕ ਫਿਰ ਵੀ ਰੱਬ ਪਹੁੰਚਾਉਂਦਾ ਰਹੇਗਾ। ਇਹ ਨੱਕ ਥੱਕ ਜਾਏਗਾ, ਪਰ ਹਵਾ ਫਿਰ ਵੀ ਆਉਂਦੀ ਰਹੇਗੀ। ਸਰੀਰ ਥੱਕ ਜਾਏਗਾ, ਲੈਣ ਵਾਲੇ ਜੀਵ ਥੱਕ ਜਾਣਗੇ, ਪਰ ਦਾਤਾ ਏਡਾ ਵੱਡਾ, ਕਹਿੰਦੇ ਦੇਂਦਾ ਚਲਾ, ਕਦੋਂ ਤੋਂ ਦੇਂਦਾ ਆ ਰਿਹਾ? ਹੋ ਗਏ ਕੋਈ 20-25 ਹਜ਼ਾਰ ਕੁ ਸਾਲ? ਹਜ਼ੂਰ ਕਹਿੰਦੇ ਨਹੀਂ ਮਿੱਤਰਾ, ਜੁਗਾਂ ਜੁਗੰਤਰ, ਜਦੋਂ ਤੋਂ ਯੁਗ ਆਰੰਭ ਹੋਏ ਉਦੋਂ ਤੋਂ ਹੀ ਉਹੀ ਦੇ ਰਿਹਾ, ਉਹੀ ਦੇ ਰਿਹਾ, ਸਾਰਿਆਂ ਨੂੰ ਦੇ ਰਿਹਾ। ਇਹ ਗੱਲ ਖਿਆਲ ਕਰੋ, ਬਾਕੀ ਦੇਂਦਾ ਉਹ ਹੈ। ਇੱਕ ਮਾਂ ਕਦੇ ਵੀ ਇਹ ਮਾਣ ਨਾ ਕਰੇ ਕਿ ਮੈਂ ਬੱਚੇ ਨੂੰ ਪਾਲਿਆ, ਇੱਕ ਪਿਓ ਕਦੇ ਵੀ ਮਾਣ ਨਾ ਕਰੇ ਕਿ ਮੈਂ ਬੱਚੇ ਨੂੰ ਪਾਲਿਆ। ਸੱਚ ਹੈ ਇਹ ਗੱਲ, ਬੱਚੇ ਬਹੁਤ ਨੇ, ਪਰ ਕਿੰਨਿਆਂ ਨੂੰ ਤੁਸੀਂ ਪਾਲਿਆ? ਸਿਰਫ ਆਪਣੇ ਬੱਚਿਆਂ ਨੂੰ ਪਾਲਿਆ ਹੈ ਨਾ, ਧਿਆਨ ਦੇਣਾ ਗੱਲ, ਬਰੀਕ ਜੇ ਗੱਲ। ਕਿਉਂ? ਕਿਉਂਕਿ ਰੱਬ ਨੇ ਤੁਹਾਡੇ ਵਿੱਚ ਮਮਤਾ ਪਾ ਦਿੱਤੀ। ਜੇ ਰੱਬ ਮਮਤਾ ਨਾ ਪਾਉਂਦਾ ਮਾਂ ਦੇ ਵਿੱਚ, ਸੋਚ ਕੇ ਵੇਖਣਾ ਕਿ ਉਸ ਬੱਚੇ ਦੀ ਪਰਵਰਿਸ਼ ਹੋ ਸਕਦੀ ਸੀ ਉਸ ਢੰਗ ਦੇ ਨਾਲ, ਫਿਰ ਪਾਲਣ ਵਾਲਾ ਕੌਣ ਹੋਇਆ? ਪਾਲਣ ਵਾਲਾ ਤਾਂ ਉਹ ਹੋਇਆ ਜਿਹਦੇ ਸਹਾਰੇ ਬੱਚਾ ਪਾਲ ਰਿਹਾ ਹੈ, ਉਹ ਹੈ ਮਾਂ ਦੀ ਮਮਤਾ। ਪਰ ਉਹ ਮਾਂ ਦੀ ਮਮਤਾ ਪਾਉਣ ਵਾਲਾ ਤੇ ਅਕਾਲ ਪੁਰਖ ਵਾਹਿਗੁਰੂ ਹੈ ਨਾ। ਜੇ ਕਦੇ ਇਸ ਬਰੀਕੀ ਨਾਲ ਵੇਖੀਏ, ਅਸੀਂ ਤੇ ਬਿਲਕੁਲ ਹੀ ਮਾਈਨਸ ਹੋ ਜਾਂਦੇ ਹਾਂ। ਕਰਤਾ ਸਿਰਫ ਇੱਕ ਅਕਾਲ ਪੁਰਖ ਵਾਹਿਗੁਰੂ ਰਹਿੰਦਾ, ਜੋ ਸਭ ਕੁਝ ਕਰ ਰਿਹਾ, ਸਭ ਦੀ ਪ੍ਰਤਪਾਲਣਾ ਕਰ ਰਿਹਾ, ਸਭ ਨੂੰ ਦੇਈ ਜਾ ਰਿਹਾ, ਦੇਈ ਜਾ ਰਿਹਾ। ਕਿਸੇ ਵੀ ਪ੍ਰਕਾਰ ਦਾ ਕੋਈ ਜੀਵ ਹੈ? ਹਜ਼ੂਰ ਕਹਿੰਦੇ ਨੇ ਏਡੇ ਵੱਡੇ ਲੋਕ, ਏਡਾ ਵੱਡਾ ਸੰਸਾਰ, ਦੇਣ ਵਾਲਾ ਇੱਕ, ਤੇ ਦੇ ਵੀ ਰਿਹਾ ਜੁਗਾਂ ਜੁਗੰਤਰਾਂ ਤੋਂ, ਫਿਰ ਤਾਂ ਬੜੀ ਭਾਜੜ ਪਈ ਹੋਏਗੀ ਉਸ ਨੂੰ। ਚਲੋ ਜੀ ਅਮੈਰੀਕਾ ਵਾਲੇ ਭੁਗਤ ਕੇ ਚਲੋ ਜੀ, ਕੈਨੇਡਾ ਵੀ ਚਲੋ ਜੀ ਭੁਗਤ ਕੇ ਚਲੋ ਜੀ, ਜਪਾਨ ਚਲੋ ਜੀ ਚਲੋ, ਇੰਡੀਆ ਦੀ ਵਾਰੀ ਆ ਗਈ, ਮੁੰਬਈ ਦੀ ਵਾਰੀ, ਰੱਬ ਇੱਕੇ? ਹਜ਼ੂਰ ਆਖਦੇ ਨਹੀਂ, ਰੱਬ ਵਾਸਤੇ ਇਹ ਕੰਮ ਕਰਨਾ ਕੋਈ ਬਹੁਤਾ ਵੱਡਾ ਨਹੀਂ। ਤੁਹਾਡੇ ਘਰ ਕੋਈ 6 ਬੱਚੇ ਹੋ ਜਾਣ, ਭਾਜਣਾ ਤੁਹਾਨੂੰ ਪੈ ਸਕਦੀਆਂ ਨੇ, ਰੱਬ ਨੂੰ ਨਹੀਂ। ਕਿਉਂ? ਪਹਿਲੀ ਗੱਲ ਤੇ ਰੱਬ ਸਰਵ ਵਿਆਪੀ ਹੈ, ਦੂਜੀ ਗੱਲ ਜਾਪ ਸਾਹਿਬ ਦਾ ਪਾਠ ਕਰਨਾ ਉਹਦੇ ਵਿੱਚ ਆਉਂਦਾ ਆਲਸਿਆ ਕਰਮ, ਰੱਬ ਆਲਸੀ ਵਰਗੇ ਕਰਮ ਕਰਦਾ ਹੈ। ਕੁਛ ਸ਼ਬਦਾਵਲੀ ਕੈਸੀ? ਆਲਸਿਆ, ਆਲਸੀ, ਭਾਵ ਉਹਨੂੰ ਕੋਈ ਉਚੇਚ ਦੀ ਲੋੜ ਨਹੀਂ ਹੈ, ਸਹਿਸ ਬਾਏ ਬੜੇ ਆਰਾਮ ਨਾਲ ਕੰਮ ਕਰ ਲੈਂਦਾ, ਜਿਵੇਂ ਮਨੁੱਖ ਬੈਠਾ ਬੈਠਾ ਹੀ ਬਸ ਹੋ ਜਾਏਗਾ, ਬਸ ਰੱਬ ਵੀ ਕਹਿੰਦਾ ਹੋ ਜਾਏਗਾ ਤੇ ਵਾ ਹੋ ਜਾਂਦਾ। ਹਜ਼ੂਰ ਕਹਿੰਦੇ ਨੇ ਹੁਕਮੀ ਹੁਕਮ, ਹੁਕਮੀ ਹੈ ਰੱਬ ਵਾਸਤੇ ਹੁਕਮ ਵਾਲਾ, ਹੁਕਮੀ ਹੁਕਮ ਹੁਕਮ ਵਾਲੇ ਦਾ ਹੁਕਮ ਚਲਾਏ ਰਾਹ, ਇਹ ਸਾਰਾ ਰਸਤਾ ਜਿਹੜਾ ਚਲਾ ਰਿਹਾ। ਜਿੰਨੀਆਂ ਵੀ ਇੱਥੇ ਕਰਮ ਭੂਮੀਆਂ ਨੇ, ਜਿੰਨੇ ਵੀ ਸੂਰਜ ਨੇ, ਜਿੰਨਾ ਵੀ ਬ੍ਰਹਮੰਡ ਹੈ, ਇਹ ਸਾਰਾ ਰਸਤਾ ਉਹਦਾ ਹੁਕਮ ਹੀ ਚਲਾ ਰਿਹਾ। ਕਹਿੰਦੇ ਫਿਰ ਉਹ ਕੀ ਕਰਦਾ ਪਿਆ? ਹਜ਼ੂਰ ਕਹਿੰਦੇ ਨਾਨਕ ਵਿਗਸੈ, ਖੁਸ਼ ਹੋ ਰਿਹਾ, ਚਿੰਤਾ ਨਾਲ ਨਹੀਂ, ਬੇਪਰਵਾਹ, ਉਹਨੂੰ ਕੋਈ ਚਿੰਤਾ ਨਹੀਂ ਹੈ, ਕਿਉਂਕਿ ਬੜੇ ਆਰਾਮ ਦੇ ਨਾਲ ਇਹ ਸਾਰਾ ਕੰਮ ਜਿਹੜਾ ਹੋ ਰਿਹਾ। ਬੜਾ ਹੈਰਾਨ ਮੈਂ ਹੋ ਜਾਂਦਾ ਵੀ ਹੱਦ ਹੋ ਗਈ, ਸੂਰਜ ਕਦੇ ਲੇਟ ਹੀ ਨਹੀਂ ਹੁੰਦਾ, ਚੰਦਰਮਾ ਕਦੇ ਲੇਟ ਹੀ ਨਹੀਂ ਹੁੰਦਾ, ਸਾਲ ਹਮੇਸ਼ਾ 365 ਦਿਨਾਂ ਵਿੱਚ ਆ ਜਾਂਦਾ, ਕਦੇ ਤੇ ਅੱਗੇ ਪਿੱਛੇ ਹੋਇਆ ਕਰੇ, 24 ਘੰਟਿਆਂ ਦਾ ਦਿਨ ਰਾਤ ਰਹਿੰਦਾ, ਕਿਉਂ? ਕਦੇ ਤੇ ਹੋਣਾ ਚਾਹੀਦਾ। ਵਿਚਾਰੀ ਘੁੰਮਦੀ ਘੁੰਮਦੀ ਥੱਕ ਗਈ ਇਹ ਪ੍ਰਿਥਵੀ, ਹੁਣ ਰੁਕ ਜਾਣਾ ਚਾਹੀਦਾ, ਉਹਨੂੰ ਥੋੜਾ ਆਰਾਮ ਰੈਸਟ ਲੈਣੀ ਚਾਹੀਦੀ ਹੈ। ਅਸੀਂ ਤਾਂ ਇੱਕ ਐਰੋਪਲੇਨ ਉਡਾ ਕੇ ਕਹਿੰਦੇ ਕਿ ਬੜਾ ਮਾਰਕਾ ਕੀਤਾ, 2 ਨੋਬਲ ਪ੍ਰਾਈਜ਼ ਇਹਨੂੰ, ਪਰ ਕਦੇ ਸੋਚਿਆ ਇਹ ਰੱਬ ਨੇ ਜਿਹੜੀ ਇਹ ਉਡਾਇਆ ਪਿਆ ਐਡਾ ਵੱਡਾ, ਜਿਹਦੇ ਤੇ ਅਸੀਂ ਬੈਠੇ ਹਾਂ, ਇਹ ਕੀ ਹੈ? ਇਹ ਰਾਕਟ ਹੀ ਹੈ ਤਾਂ ਹੋਰ ਕੀ ਹੈ? ਇਹ ਧਰਤੀ ਜਿੰਨੇ ਸਪੀਡ ਨਾਲ ਘੁੰਮਦੀ ਪਈ ਹੈ, ਜੋ ਹਵਾ ਵਿੱਚ ਲਟਕੀ ਹੋਈ, ਇਹਨੂੰ ਕੀ ਕਹੋਗੇ? ਇਹਨੂੰ ਹਵਾਈ ਜਹਾਜ਼ ਕਹਿ ਲਓ, ਇਹਨੂੰ ਰਾਕਟ ਕਹਿ ਲਓ? ਉਹ ਸੂਰਜ ਨੂੰ ਵੇਖੋ, ਇਹ ਸਾਰੇ ਰੱਬ ਦੇ ਬਣਾਏ ਰਾਕਟ ਨੇ, ਉਹ ਮਨੁੱਖ ਵੱਲੋਂ ਬਣਾਏ ਗਏ ਜਿਹੜੇ ਰਾਕਟ ਨੇ, ਉਹਨਾਂ ਵਿੱਚ ਪੈਟਰੋਲ ਪਾਉਣਾ ਪੈਂਦਾ, ਤੇ ਰੱਬ ਨੇ ਜਿਹੜਾ ਰਾਕਟ ਬਣਾਇਆ ਇਹ ਪੈਟਰੋਲ ਦਿੰਦਾ। ਰੱਬ ਦੀਆਂ ਦਾਤਾਂ ਦਾ ਅਸੀਂ ਕਿੱਥੇ ਅੰਦਾਜ਼ਾ ਲਗਾ ਸਕਦੇ ਹਾਂ? ਇਸ ਕਰਕੇ ਹਜ਼ੂਰ ਕਹਿੰਦੇ ਨੇ ਉਹ ਤੇ ਖੁਸ਼ ਹੋ ਰਿਹਾ, ਉਹ ਬੇਪਰਵਾਹ ਦੇ ਨਾਲ ਨਿਸ਼ਚਿੰਤ ਹੋ ਕੇ, ਕਿਉਂਕਿ ਉਹਦਾ ਹੁਕਮ ਦੇ ਨਾਲ ਐਨ ਟਾਈਮ ਤੇ ਸਾਰਾ ਕੰਮ ਜਿਹੜਾ ਹੈ ਹੋ ਹੀ ਜਾ ਰਿਹਾ, ਕੋਈ ਚਿੰਤਾ ਦੀ ਗੱਲ ਜਿਹੜੀ ਹੈ ਉਹ ਨਹੀਂ। ਹਾਂਜੀ,
ਰੋਜ਼ ਆਪਾਂ ਅਨੰਦ ਸਾਹਿਬ ਦੀ ਬਾਣੀ ਚ ਪੜ੍ਹਦੇ ਹਾਂ, ਹਰ ਜੀਓ ਗੁਫਾ ਅੰਦਰ ਰੱਖ ਕੇ, ਬਹੁਤੇ ਹੁਣ ਇਸ ਨੂੰ ਗਾਉਂਦੇ ਨੇ, ਹਰ ਜੀਓ ਗੁਫਾ ਅੰਦਰ ਰੱਖ ਨਹੀਂ ਪਾਈ, ਹਰ ਜੀਓ ਗੁਫਾ ਅੰਦਰ ਰੱਖ ਹੈ। ਗੁਫਾ ਕੀ ਹੈ? ਸਰੀਰ। ਵਾਜਾ ਪਵਣ ਵਜਾਇਆ, ਵਜਾਇਆ ਵਾਜਾ ਪਾਉਣ, ਨੌ ਦੁਆਰੇ ਪ੍ਰਗਟ ਕੀ, ਆ ਨੌ ਦਰਵਾਜ਼ੇ ਨੇ, 2 ਅੱਖਾਂ, 2 ਕੰਨ ਦੀਆਂ ਮੋਰੀਆਂ, 2 ਨੱਕ ਦੀਆਂ ਮੋਰੀਆਂ, ਮੂੰਹ ਦੀ ਮੋਰੀ, ਲਿੰਗ ਬੁਦਾ, ਪਿਸ਼ਾਬ ਟੱਟੀ, ਇਹ 9 ਦਰਵਾਜ਼ੇ, ਇਹ ਪ੍ਰਗਟ। ਪਰ 10ਵਾਂ ਦਰਵਾਜ਼ਾ ਹੈ ਗਿਆਨ ਦਾ ਦਰਵਾਜ਼ਾ। 9 ਦੁਆਰੇ ਪ੍ਰਗਟ ਕੀਏ, 10ਵਾਂ ਗੁਪਤ ਰਖਾਇਆ। ਗੁਰਦੁਆਰਾ ਲਾਏ ਭਾਵਨੀ, ਇੱਕ ਨਾ 10ਵਾਂ ਦੁਆਰ ਦਿਖਾਇਆ। ਬਸ ਜਿਹਨਾਂ ਦਾ ਗਿਆਨ ਦਾ ਦਰਵਾਜ਼ਾ ਖੁੱਲ ਗਿਆ, ਤਾਂ ਅਨੇਕ ਰੂਪ ਨਾਉ ਨਵ ਨਿਤ ਤਿਸਦਾ ਅੰਤ ਨ ਜਾਈ ਪਾਇਆ। ਕਹਿ ਨਾਨਕ ਹਰ ਪਿਆਰੇ ਜੀਓ ਗੁਫਾ ਅੰਦਰ ਰੱਖ ਕੇ ਵਾਜਾ ਪਾਉਣ ਵਜਾਇਆ। ਜਿਸ ਨੇ ਗੱਲ ਸਮਝ ਆ ਗਈ, ਹੋ ਹੋ ਮੈਂ ਵਿੱਚੋਂ ਖੋ ਗਏ, ਦੂਜੀ ਦੁਰਮਤ ਸ਼ਬਦੇ ਧੋਵੇ, ਫਿਰ ਬੰਦਾ ਸ਼ਾਂਤ ਹੋ ਜਾਏਗਾ, ਫਿਰ ਉਹਦੀ ਜਿਹੜੀ ਅਵਸਥਾ ਹੈ ਉਹਦੇ ਗੁਣ ਗਾਇਨ ਵਾਲੀ ਬਣ ਸਕੇਗੀ। ਪਰ ਗੁਣ ਗਾਇਨ ਕਰਨਾ ਸਭ ਕੁਝ ਨਹੀਂ, ਇਹ ਪੌੜੀ ਦਾ ਇੱਕ ਡੰਡਾ ਹੈ। ਜਿਵੇਂ ਤੁਸੀਂ ਕਿਸੇ ਮਕਾਨ ਦੀ ਛੱਤ ਤੇ ਪਹੁੰਚਣਾ ਤਾਂ ਪੌੜੀ ਦੇ 12-13 ਡੰਡੇ ਨੇ, 1-2-3-4 ਚੜੋਗੇ ਤਾਂ ਹੀ ਪਹੁੰਚੋਗੇ। ਇਹ ਇਨਮਿਨ ਇਸੇ ਤਰ੍ਹਾਂ ਸਮਝਾਇਆ ਜਾ ਰਿਹਾ ਹੈ